सतगुर पूरा पार जा सफले करे संग लीला मान सरोवर सतगुरु मान सरोवर सत
शुभ करें हरे अग पाप
सकल मल काम क्रोध अर लोभ मोह बस करे सब बल सदा सुख मन बसे दुख संसार खोवे गुर नवनद दरिया जन्म हम कालिक धोवे सो गोटल गुर सेविए एगस सहज समाए दर्शन पसिए गुरु के जन्म मरण दुख जाए सतगुर पंक्ति सो सतगुर बंदी छोड़ है
सतगुर बंदी छोड़ है सतगुर मूर्ख सुजान है बड़े अजान मुग्ध निस्तार है सतगुर आगू
हरे मान बाणे सतल हरे सतगुर बंदी छोड़ है जीवन मुक्त करे
सिर गुरु पीरान पीर हादियां सरहादी रहनमाए रहनमाया साहिब गुरु ग्रंथ साहिब जी की पवित्र आगोश अंदर वड्डे भागा नाल एकत्रित हो के बैठ के असा सारिया नूं ही गुरु की उस्तत करन अथवा सरवण करन दा इतफाक बनिया है। गुरु कृपा करे ये महाराज जी दे पवित्र उत्तम ਉਮਲੀਕ ਲਾਲ ਬਚਨ ਅਸਾਂ ਸਾਰਿਆਂ ਦੇ ਹੀ ਹਿਰਦੇ ਅੰਦਰ ਪ੍ਰਵੇਸ਼ ਕਰਨ ਅਤੇ ਸੰਚਿਤ ਹੋਣ ਅਤੇ ਸਾਡੇ ਹਿਰਦੇ ਦੀ ਜੋ ਬੰਜਰ ਧਰਤੀ ਹੈ ਇਸ ਅੰਦਰ ਸ਼ੁਭ ਗੁਣਾਂ ਦੇ ਸੁੰਦਰ ਫਸਲ ਬਾਗ ਗੁਲਜ਼ਾਰ ਪੈਦਾ ਹੋਵੇ ਇਹੀ ਮਾਨਸ ਜਨਮ ਦਾ ਉੱਤਮ ਅਤੇ ਵੱਡਾ ਕਰਮ ਹੈ। ਗੁਰੂ ਦੀ ਅਪਾਰ ਬਖਸ਼ਿਸ਼ ਨਾਲ ਐਸੇ ਮੌਕਾ ਜਾਤ ਜ਼ਿੰਦਗੀ ਅੰਦਰ ਪ੍ਰਾਪਤ ਪੈਂਦੇ ਨੇ ਜਦੋਂ ਸਾਨੂੰ ਇਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਆ ਅਮੁੱਲ ਭੰਡਾਰ ਅਮੁੱਲ ਭੰਡਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲ ਬੈਠ ਕੇ ਹਜ਼ੂਰ ਦੀ ਸਿਕਸ਼ਾ ਸਰਵਨ ਕਰਨ ਦਾ ਇਤਫਾਕ ਬਣੇ। ਇਹਨਾਂ ਪਵਿੱਤਰ ਵਾਕਾਂ ਨੂੰ ब्रह्म ज्ञानी महापुरुष दिन ते दुनिया जोड़न दी जुगत अंदर प्रवीण महापुरुष लोक ते परलोक किवें सुखाला ते सुहेला बनाउना है इस जुगत दे पूर्ण जानन वाले महापुरुष निवृत्ति ते प्रवृत्ति किवें चलानी है ग्रह अंदर किवें संन्यास कमाउना है किवें योग जुगत अपनानी है इस सारी रमज़ नूं गुरमत नूं समझण वाले महान प्रचारक विचारक ते सुधारक महापुरुष श्री कबीर जी कहिंदे ने कि परमेश्वर दे गुणां नूं कोई भी होवे किसे वेले भी जदों एक चित एक मन हो के गावे या सुने उस नूं जो फल है वो अकथनीय है कोई गावे को सुने गुरु ग्रंथ साहिब अंदर कबीर जी का वाक है कोई गावे को सुने हर नामा चित लाए उन्हां दे सोबत वालियां पुरब बैठन वालियां सत्संगियां ने पूछा महाराज फिर फायदा की होवेगा तो कबीर साहब जी कहिंदे ने मनुख कोई कम सौदे तो बगैर नहीं करता जे मैं आ करां तो इवजाने च की मिलूगा रिवार्ड की होवेगा मुआवजा की होवेगा इवें कुछ परमार्थ दे राह उत्ते चलन वाला पुरश भी चाहुंदा है कि मैनू अगे प्राप्ति की होवेगी तो कबीर साहब जी ने यह गल समझाई है दास ने फिकरा बोलिया है आप जी के सामने कबीर साहब जी के संबंध में कि वह प्रचारक भी हैं सुधारक भी हैं तो विचारक भी हैं एवें मैं कह देव जब तुम एवें तुरे जाते सुन लवो तो दैट्स एन अदर थिंग पर प्रचारक तो अज भी बथेरे ने कबीर साहब हो गए तो की होया सुधारक अज भी हर मजहब अंदर मौजूद ने तो की होया एक होर गल है भगत जन ते गुरु साहबान नाल नाल विचारक भी सन जिहड़ी गल कहिंदे सी उहनूं खुद विचारदे सी ते कमाउंदे सी इन्ना ही फर्क है बल्कि गुरुआं दा जीवन वेख्या जाए तो 239 वरे गुरु पीरियड है गुरु साहबां तो ना इन्ने गुरद्वारे बने जिन्ने हुण कौम ने बना लए ने ना इन्ने ढाडी उहनां तो पैदा कर होए जिन्ने हुण कौम ने पैदा कर लए ने ना इन्ने रागी जथे गुरुआं तो बने जिन्ने हुण ने ना इन्ने मिशनरी ते प्रचारक ही दसां पातशाहियां दे वेले हो सके जिन्ने हुण ने क्लासां दीआं क्लासां निकलदीआं ने पटियालेओं अमृतसरों मिशनरी कॉलेज विच्चों सानूं चिट्ठी आई है इत्थे कि अपना एक बच्चा भी हर इकबाल बाली तो छोटा काका रघबीर सिंह करे लायलपुर खालसा कॉलेज जलंधर विच बी ए दा एग्जाम दे के पास हो के तो फिर हुण मिशनरी कॉलेज दी भी ओ क्लास पास करके आया कहण दा भाव है कि हुण तां मिशनरी भी बथेरे ने गुरु ग्रंथ साहिब भी इन्ने गुरु महाराज सारियां तो रल के नहीं बनाए जा सके छपाए जा सके जिन्ने हुण कौम कोल ने पर हालत उदों नालों पतली है बद है बदतर है तो बदतरीन हुंदी जांदी है साडी दशा इन्नी चंगी नहीं है उदों नाल कुछ जीवन दी तंदुरुस्ती अते सिखी जो गुरु साहिब चाहुंदे सन जिहो जिहा मनुख बनाउणा उहनां दी गिणती घट है उदां साडी गिणती गुरुआं दे वेले नालों वध है तो कुछ सोचण वाली बात है कि कारण की होवेगा प्रचारक तां असां ही 2 घंटे की बजाय 6 घंटे ला सकते हाँ पर गल की है विच्चों जिवें दास ने महीनिया के महीने कितने टिकते ने संगतां की बनसरों की सेवा करते हैं पर गुरु नानक देव महाराज ते को उन्हां दा होर साथी भाई मरदाना कोई सज्जन ठग की कतलगाह विच्चों उन्हां ने चमासा नहीं कटिया कोई सीजन नहीं उत्थे कटिया एक रात रहे बमुश्किल नाल ते वह भी तलवारां दी छावें आदमखोर कौडे दे कोल जाके महाराज जी ने कोई हफ्ता भर उत्थे स्टे नहीं कीती ब्रेक जर्नी नहीं कीता कुछ घंटे रहे उहदे कोल भूमिया चोर जिसका नाम लैके आम अमली भी चोरियां कर लेंदे सन ते नेरे च कहिंदे सी असी भी भूमिया ही हाँ साधारण बंदे भी भूमिए का नाम लैके लोगों नूं लुट लेंदे सन नकबजनिया करते सन राहजनिया करते सन भूमिए नाल राह जांदियां गुरु नानक देव जी की मुलाकात होई उत्थे कोई महाराज जी ने बहुत लंबा अरसा उहदे कोल नहीं कटिया पर थोड़ी थोड़ी मुलाकात नाल ही, थोड़े थोड़े मेल मिलाप नाल ही, थोड़ी थोड़ी भेंट नाल ही समाज नूं दुखी करन वाले ते मनुख शकल विच करतूतां काफराना करन वाले नाओं दे सज्जन ते करतूत दे काफर लोग ऐसा झंझोड़ा खा गए बाबे नानक दे मिलाप तों बचना तों कि वह मुड़ के उन्हां दी जिंदगी दा तौर तरीका ही बदल गया, चैनल ही होर हो गया, लाइन ही होर हो गई, उन्हां नूं जाग आ गई। जा तो इहदा कारण की सी? गुरु नानक देव महाराज कमाई वाले सन, जो कहिंदे सी उहनूं आप कमाउंदे सी। उहनां दी करनी ते कथनी एक सी, उहनां दी किरदार ते गुफ्तार एक सी। बस यही फर्क है कि ऐसे उच्चे जीवन वाला पुरश इलाके च इक होवे तां वी आनंद बन जांदा है, तो श्रेणी विच भी एक होवे तां वी आनंद बन जांदा है। उहदे अंदर जो कशिश हुंदी है, उहदी सुरत जिवें केंद्र नाल केंद्रित होई हुंदी है, उहदी ही सारी बरकत ते बदौलत होया करदी है। तो गुरु साहिब जी भगत जन जो कहिंदे सी पहले आप विचारदे सी ते फिर कमाउंदे सी, बस यही कारण है कि भगतां ते गुरुआं दी सोबत विच जिहड़ा आया उहनूं उहनां ने बचना नाल भी निहाल कर दिता, तकनी नाल भी निहाल कर दिता, किरत करदियां करदियां भी निहाल कर दिता। तो दास ने अगे भी बेनती की है कि एक पिछे जी रही श्रेणी वाल दा तो जन्म लैण वाला भगत नाउ दा रविदास अज भी लोकी को खास मेल मिलाप नहीं करदे, फिरका प्रस्तियां, कौमी वंडा, संप्रदायी तरीके अज भी उस तरह ने जिमें गुरुआ दे वेले से। गुरु साहबा ने एक सानू मोटो पेश कीता है, मानस की जात सबे एक है पहचानव। अज समझ जाइए, कल समझ जाइए, पूर्ण सुख वास्ते इस गल नूं समझना ही उचित है। तो ना को वैरी नहीं बेगाना, सगल संग हमको बणी आई, मनुखता दे उच्चतम वाला ए राज भेद सीकर। जे हुण समझ जाइए तां वी चंगा है, ते जदों समझ जाइए उदों चंगा है। तो भगत रविदास जिहनूं बाबा नानक देव जी जा के मिले, हजूर की उम्र उदों 47 वरिया की सी, रविदास भगत उदों 107 वरे दे सन, ते हाले किरत करदे सन, हाले कम करदे सन, ते राह उत्ते बैठे ने। जे कोई अवजाने विच पैसा दे देवे तां वी लै लैणा, त्यागी नहीं। जे कोई कहे मेरे पा है नहीं, मेरी जुत्ती गंढ दिओ, तां वी गंढ देनी। ओह कहिंदे हुंदे सी जे किसी आखिया महाराज मेरे पा तां जुत्ती गंढाउण नूं पैसा नहीं, पर मैं जाणा हरिद्वार नूं है। उहनां कहा लै मैं गंढ देवां। फिर उन्हें पूछना तुसी पैसा नहीं लेंदे, मेरे वर्गे होर भी आउंदे होणगे। कहिंदे लेंदा भी हाँ, मेरे कोल लेंदा भी हाँ, पर मेरे वेंदिया वेंदा तां तुसी दो तिना संतां महापुरशां कोलों नहीं लै, किदां कम चलदा है तुहाडे घर दा? घर दे जी होर है, उन्होंने अपने जी भी दसे। रंबी सूई आर दा कम करदिआं करदिआं बैठिआं बैठिआं जी भी दस दित्ते, ते फिर तुहाडे घर दा कम किवें चलदा है, की है तुहाडी विरती? उन्हें आख्या मेरी विरती तो गुरु की बख्शिश नाल ऐसी बन गई है कि लोड़ भी नहीं, थोड़ भी नहीं, ते मोड़ भी नहीं। माया दी थोड़ भी नहीं, लोड़ भी नहीं, पे मैं लाड़ा सिटना है, पिछे हाथ फैलाई फिरदा, दस्त दराजी करदा हाँ, थोड़ भी नहीं ते मोड़ भी नहीं। ते तेरे वर्गा को आ जा तो फिर मैं उसका ढिड नहीं कटदा, लोड़ भी नहीं। इहनूं दूजे शब्दां च वी कहिंदे ने ते मेरे कोल जमा भी नहीं, ते तमा भी नहीं, ते मना भी नहीं, जे किसे ने देना होवे। ऐसा जीवन बहुत ही उच्चा जीवन होया करदा जिहदे च ना जमा होवे, ना तमा ही होवे, ते ना मना ही होवे। तो दरअसल भगत रविदास नूं जो जीवन दा साथी मिलिया है वह बड़ी सुचजता वाला है, सलीके वाला है। उहनूं पता है कि थोड़े विच किवें गुजर करनी है। पिछले दिनों इधर आने तो पहला आपके दास उड़ीसा प्रांत में उत्थे की राजधानी कैपिटल दारुल सल्तनत भुवनेश्वर सिंह सभा में कीर्तन कर गए। उत्थे अपना एक बच्चा भी गुरद्वारा साहब की सेवा करता है, तो कोपरेटिव बैंकों का इंस्पैक्टर सी, ਉਹ ਕਾਕਾ ਅਤੇ ਉੱਧਰ ਸੇਵਾ ਉੱਧਰ ਹੀ ਸਰਵਿਸ ਛੱਡਤੀ, ਉਹਨੇ ਚਿੱਠੀ ਲਿਖੀ ਕਿ ਮੈਂ ਤਾਂ ਨਹੀਂ ਇਹ ਕਰ ਸਕਦਾ। ਦਾਸ ਨੇ ਕਿਹਾ ਫਿਰ ਕੀ ਕਰ ਸਕਦਾ ਹੈ ਬੇਟਾ, ਪੜ੍ਹੇ ਲਿਖੇ ਹੋ, ਜਵਾਨ ਹੋ, ਵਿਆਹੇ ਹੋ, ਬੱਚਿਆਂ ਵਾਲੇ ਹੋ, ਕੁਛ ਕਰੋਗੇ ਤਾਂ ਜ਼ਰੂਰ, ਕੀ ਕਰੋ। ਕਹਿੰਦੇ ਇੱਥੇ ਝੂਠ ਝਾਠ ਬੜਾ ਬੋਲਣਾ ਪੈਂਦਾ ਹੈ ਪਿਤਾ ਜੀ, ਮੈਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਾਂਗਾ। ਅਤੇ ਅਸਾਂ ਸਾਰਿਆਂ ਰਲ ਕੇ ਉਹਦਾ ਪੱਤਰ ਪੜ੍ਹਿਆ। ਉਦੋਂ ਸਰਦਾਰ ਪ੍ਰਤਾਪ ਸਿੰਘ ਕੈਰੋਂ ਪੰਜਾਬ ਦੇ ਮੁੱਖ ਮੰਤਰੀ ਸਨ, ਅਤੇ ਪੱਤਰ ਪੜ੍ਹਿਆ ਅਤੇ ਉਹਨੂੰ ਲਿਖਿਆ ਵੀ ਤੂੰ ਆਖੇ ਇੱਥੇ ਝੂਠ ਬੋਲਣਾ ਪੈਂਦਾ ਅਤੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਾਂਗਾ, ਗ੍ਰੰਥੀ ਸਾਹਿਬ ਦੀ ਡਿਊਟੀ ਕਰਾਂਗਾ। ਅਸਾਂ ਇੱਕੋ ਹੀ ਗੱਲ ਲਿਖੀ ਵੀ ਆਸ਼ਕੀ ਅਤੇ ਸੌਦਾਗਰੀ 'ਚ ਬੜਾ ਫਰਕ ਹੈ, ਜੇ ਤਾਂ ਤੂੰ ਸੌਦਾਗਰੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਨੀ ਹੈ ਤਾਂ ਇੱਥੇ ਹੀ ਚੰਗਾ, ਅਤੇ ਜੇ ਆਸ਼ਕੀ ਨਾਲ ਕਰਨੀ ਹੈ ਤਾਂ ਜਮ ਜਮ ਕਰ, ਹੁਣ ਤੂੰ ਪੜ੍ਹਿਆ ਲਿਖਿਆ। ਤੋ ਖੈਰ ਕਹਿਣ ਦਾ ਭਾਵ ਹੈ ਵਰ੍ਹਿਆਂ ਦੇ ਵਰ੍ਹੇ ਹੋ ਗਏ, ਜਿਵੇਂ ਸਾਧ ਸੰਗਤ ਉਸ ਬੱਚੇ ਨੂੰ ਸੰਭਾਲ ਰਹੀ ਹੈ ਅਤੇ ਜਿਵੇਂ ਉਸ ਬੱਚੇ ਨੇ ਜਾ ਕੇ ਸੰਗਤਾਂ ਦੇ ਜੋੜੇ ਝਾੜੇ ਨੇ ਉੱਥੇ, ਉਹ ਬੜੇ ਆਨੰਦ ਵਿੱਚ ਹੈ। ਦਾਸ ਕੀਰਤਨ ਨੂੰ ਗਏ, ਕੀਰਤਨ ਨੂੰ ਗਏ ਅਤੇ ਉੱਥੇ ਇੱਕ ਘਰ ਪ੍ਰਸ਼ਾਦ ਛਕਣ ਜਾਣ ਦਾ ਇਤਫਾਕ ਹੋਇਆ। ਰੋਜ਼ ਗਿਆਨ 'ਚ ਵਾਧਾ ਹੁੰਦਾ ਹੈ, ਕੋਈ ਸਾਤੋਂ ਵੀ ਕੁਛ ਸਿੱਖਦਾ ਹੈ ਅਤੇ ਕਿਤੇ ਜਾ ਕੇ ਅਸੀਂ ਵੀ ਕੁਛ ਨਾ ਕੁਛ ਲੈ ਕੇ ਆਉਂਦੇ। ਬੜਾ ਅਡੰਬਰ ਉਹਨਾਂ ਦਾ ਸਰਦਾਰ ਹੋਰਾਂ ਦਾ। ਬਾਅਦ ਵਿੱਚ ਗੱਲਬਾਤ ਚੱਲੀ ਅਤੇ ਉਹਨਾਂ ਦੇ ਘਰੋਂ ਬੀਬੀ ਆਖਣ ਲੱਗੀ ਖਰਚਾ ਬੜਾ ਹੈ, ਐਸਾ ਜੇ ਵਾਂ। ਅਤੇ ਮੈਂ ਕਿਹਾ ਫਿਰ, ਉਹ ਕਹਿਣ ਲੱਗੀ ਵੀ ਸਾਡਾ ਤਾਂ ਖਰਚਾ ਇੰਨਾ ਵੀ ਬਾਥਰੂਮ ਦਾ 4000 ਰੁਪਇਆ ਮਹੀਨਾ ਖਰਚਾ ਹੈ। ਮੈਂ ਕਿਹਾ ਕਸਤੂਰੀ ਨਾਲ ਨਹਾਉਂਦੇ ਹੋ ਤੁਸੀਂ, ਕੀ ਗੱਲ ਹੈ। ਅਤੇ ਸਰਦਾਰ ਹੋਣਾ ਦੀ ਤਨਖਾਹ ਵਿੱਚ ਮਸੀਂ ਗੁਜ਼ਾਰਾ ਹੁੰਦਾ ਹੈ, ਉਦੋਂ ਹਜ਼ਾਰਾਂ ਰੁਪਏ ਤਨਖਾਹ ਲੈਂਦੇ ਸੀ, ਹਜ਼ਾਰਾਂ। ਅਤੇ ਮੈਂ ਇਹਨਾਂ ਨੂੰ ਆਖਦੀ ਹਾਂ ਵੀ ਲੋਕ ਵੀ ਤਾਂ ਆਪਣਾ ਕਿਸ ਤਰ੍ਹਾਂ ਕੰਮ ਚਲਾਉਂਦੇ ਨੇ, ਲੋਕ ਤਨਖਾਹ ਨਾਲੋਂ ਕਈ ਗੁਣਾ ਵਾਧੂ ਲਿਆਉਂਦੇ ਨੇ, ਤੁਸੀਂ ਵੀ ਲਿਆਓ। ਸਰਦਾਰ ਜੀ ਵੀ ਖੜ੍ਹੇ ਸੀ, ਕਹਿੰਦੇ ਭਾਈ ਜੀ ਚੰਗਾ ਹੀ ਹੋਇਆ ਤੁਸੀਂ ਆ ਗਏ ਹੋ, ਇਹ ਕਦੀ ਕਦਾਈ ਸਾਡੇ ਘਰ ਵਿੱਚ ਇਹ ਗੱਲ ਕਰਦੇ ਹੈ ਵੀ ਤੁਸੀਂ ਵੀ ਉੱਪਰੋਂ ਕੁਛ ਲਿਆਇਆ ਕਰੋ, ਅਤੇ ਤੁਸੀਂ ਮਹਾਰਾਜ ਦੇ ਕੋਲ ਹੁਣ ਅਰਦਾਸ ਕਰੋ ਵੀ ਮੈਂ ਉੱਪਰੋਂ ਲਿਆਇਆ ਕਰਾਂਗਾ ਪਰ ਜਿਹੜਾ ਮੈਂ ਪਾਪ ਕਰਾਂ ਉਹਦੇ ਅੱਧ ਦੀ ਇਹ ਮਾਲਕ ਹੋਵੇ, ਤੁਸੀਂ ਅਰਦਾਸ ਕਰੋ ਲੰਗਰ ਛਕਿਆ। ਮੈਂ ਕਿਹਾ ਅਰਦਾਸ ਤਾਂ ਹੁਣ ਲੰਗਰ ਤਾਂ ਛੱਕ ਚੁੱਕੇ ਨੇ, ਇੱਦਾਂ ਦੀ ਅਰਦਾਸ ਤਾਂ ਮੈਂ ਕਦੀ ਵੀ ਨਹੀਂ ਕਰਨ ਨੂੰ ਤਿਆਰ, ਤੁਸੀਂ ਕੁਛ ਆਪਸ ਵਿੱਚ ਹੀ ਵਿਚਾਰ ਕਰੋ। ਤੋ ਖੈਰ ਗੱਲ ਵੱਧਦੀ, ਅਸਾਂ ਹੋਰ ਬੰਨੇ ਜਾਣਾ ਹੈ। ਰਵਿਦਾਸ ਜੀ ਦੇ ਘਰੋਂ ਜੋ ਬੀਬੀ ਸੀ, ਮਾਤਾ ਸੀ, ਉਹ ਬੜੀ ਸੁਚੱਜੀ ਸੀ ਵੀ ਕਿਸ ਤਰ੍ਹਾਂ ਨਾਲ ਘਰ ਦਾ ਐਡਜਸਟਮੈਂਟ ਕਰਨੀ ਹੈ, ਜਿਵੇਂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਘਰ ਮਹਿਲ ਸਨ ਮਾਤਾ ਨਾਨਕੀ ਜੀ। ਤੋ ਆਈਏ ਬਰਸਰ ਆਮਦਨ ਬਰਸਰ, ਮਤਲਬ ਰਵਿਦਾਸ ਨੇ ਜੁੱਤੀ ਗੰਢੀ ਅਤੇ ਗੰਢਦੀਆਂ ਗੰਢਦੀਆਂ ਗੱਲ ਕਰਕੇ ਸਮਝ ਗਿਆ ਕਿ ਗੰਢਾਉਣ ਵਾਲਾ ਮਨੁੱਖਤਾ ਦੇ ਮਿਆਰ ਤੋਂ ਟੁੱਟਾ ਹੋਇਆ ਹੈ। ਤੋ ਐਸੀ ਕਿਰਪਾ ਕੀਤੀ ਕਿ ਜੁੱਤੀ ਗੰਢਦਿਆਂ ਗੰਢਦਿਆਂ ਇਹਦਾ ਟੁੱਟਾ ਹੋਇਆ ਮਨ ਪਰਮੇਸ਼ੁਰ ਨਾਲ ਗੰਢ ਦਿੱਤਾ। ਯਾਨੀ ਭਗਤ ਦਾ ਅਤੇ ਆਮ ਦੁਨੀਆਦਾਰਾਂ ਦਾ ਫਰਕ ਹੈ, ਉਹਦਾ ਧਰਮ ਅਤੇ ਧੰਦਾ ਗਲਵਕੜੀ ਕਰਕੇ ਤੁਰਦੇ ਨੇ, ਬਗਲਗੀਰ ਹੋ ਕੇ ਤੁਰਦੇ ਨੇ, ਰਲ ਕੇ ਤੁਰਦੇ ਨੇ, ਘੁਲੇ ਹੋਏ ਹੁੰਦੇ ਨੇ। ਧੰਦਾ ਧਰਮ ਦਾ ਹੁੰਦਾ ਹੈ ਅਤੇ ਧਰਮ ਧੰਦੇ ਵਿੱਚ ਹੁੰਦਾ ਹੈ, ਤੋ ਉਹਦਾ ਧਰਮ ਧੰਦਾ ਹੀ ਹੈ। ਵਰਕ ਇਜ਼ ਵਰਸ਼ਿਪ ਇਹਨੂੰ ਕਹਿੰਦੇ ਨੇ। ਧਰਮ ਕਿਵੇਂ ਧੰਦਾ ਬਣਨਾ ਹੈ ਇਹ ਸੰਗਤ 'ਚੋਂ ਆ ਕੇ ਪਤਾ ਲੱਗਦਾ ਹੈ, ਇਹ ਗੁਰੂ ਮਹਾਰਾਜ ਤੋਂ ਪਤਾ ਲੱਗਦਾ ਹੈ, ਇਹ ਮਹਾਂਪੁਰਸ਼ਾਂ ਸਿਆਣਿਆਂ ਤੋਂ ਪਤਾ ਲੱਗਦਾ ਹੈ। ਤੋ ਰਵਿਦਾਸ ਅਤੇ ਹੋਰ ਭਗਤਾਂ ਦਾ ਵੀ ਧਰਮ ਅਤੇ ਧੰਦਾ ਇਕੱਠੇ ਨੇ। ਅਸੀਂ ਸਮਝਦੇ ਹਾਂ ਧਰਮ ਸਾਡਾ ਗੁਰਦੁਆਰੇ ਦੀ ਹਦੂਦ ਵਿੱਚ ਹੈ ਅਤੇ ਧੰਦਾ ਅਸੀਂ ਬਾਹਰ ਕਰਨਾ ਹੈ, ਐਸੀ ਬਾਤ ਨਹੀਂ ਹੈ। ਸੁਹਾਗਣ ਘਰ ਵਿੱਚ ਵੀ ਸੁਹਾਗਣ ਹੁੰਦੀ ਹੈ ਅਤੇ ਜੇ ਕਿਤੇ ਬਾਹਰ ਕਿਸੇ ਕੋਲ ਜਾਵੇ ਤਾਂ ਉਸ ਵੇਲੇ ਵੀ ਸੁਹਾਗ ਬੰਤੀ, ਪਤ ਬੰਤੀ, ਸਤ ਬੰਤੀ, ਕੁਲ ਬੰਤੀ ਹੋਇਆ ਕਰਦੀ ਹੈ। ਗੁਰੂ ਦਾ ਸਿੱਖ ਇੱਥੇ ਵੀ ਗੁਰੂ ਦੇ ਆਸ਼ੇ ਅਨੁਸਾਰ ਆਉਂਦਾ ਹੈ ਅਤੇ ਜਦੋਂ ਬਾਹਰ ਉਹਦੀਆਂ ਮੁਲਾਕਾਤਾਂ ਹੁੰਦੀਆਂ ਨੇ ਅਤੇ ਲੋਕਾਂ ਨਾਲੋਂ ਉਹਦੇ 'ਚੋਂ ਵੱਖਰੀ ਕੋਈ ਨਿਖਤ ਆਉਂਦੀ ਹੈ, ਦਿਲਕਸ਼ੀ ਹੁੰਦੀ ਹੈ, ਕਸ਼ਿਸ਼ ਹੁੰਦੀ ਹੈ, ਅਟਰੈਕਸ਼ਨ ਹੁੰਦੀ ਹੈ। ਇਸੇ ਲਈ ਤਾਂ ਗੁਰੂ ਘਰ ਦੀ ਇਹੀ ਤਾਂ ਵਡਿਆਈ ਹੈ ਕਿ ਇਹਦਾ ਧਰਮ ਅਤੇ ਧੰਦਾ ਇੱਕੋ ਜਿਹੇ ਹਨ। ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਕੋਈ ਗਾਵੈ ਕੋ ਸੁਣੇ ਹਰ ਨਾਮਾ ਚਿਤ ਲਾਏ, ਕਹਿ ਕਬੀਰ ਸੈਂਸਾ ਨਹੀਂ ਅੰਤ ਪਰਮ ਗਤ ਪਾਏ। ਇਹ ਪਰਮੇਸ਼ੁਰ ਨੂੰ ਮਿਲਣ ਦਾ ਕੋਈ ਨੀਅਰੈਸਟ ਵੇ ਜਾਂ ਸ਼ੋਰਟੈਸਟ ਕੱਟ ਹੈ ਕਿ ਸੰਗਤ 'ਚ ਆਓ, ਹਰ ਕੀਰਤ ਕਰੋ ਅਤੇ ਸਿਰ ਕਰਮਨ ਕੇ ਕਰਮਾਂ ਦੀ ਦਾਤ ਪ੍ਰਾਪਤ ਹੋਵੇਗੀ, ਆਪ ਵਡਭਾਗੇ ਹੋ। ਪ੍ਰਬੰਧਕ ਸੱਜਣਾ ਨੇ ਮਹਾਰਾਜ ਦੀ ਬਖਸ਼ਿਸ਼ ਨਾਲ ਇੱਕ ਬੜਾ ਤੁਲਾਨੀ ਪ੍ਰੋਗਰਾਮ, ਤਵੀਲ ਪ੍ਰੋਗਰਾਮ, ਲੈਂਥੀ ਪ੍ਰੋਗਰਾਮ ਬਣਾਇਆ ਹੈ ਸੰਗਰਾਂਦ ਤੋਂ ਸੰਗਰਾਂਦ ਤੱਕ। ਤੋ ਮਹਾਰਾਜ ਕਿਰਪਾ ਕਰੇ ਇਸੇ ਤਰ੍ਹਾਂ ਇਹ ਗੁਰੂ ਦਾ ਪਰਿਵਾਰ, ਗੁਰੂ ਦੇ ਕੁਨਵੇ ਦੇ ਜੀ, ਇਸੇ ਤਰ੍ਹਾਂ ਬਾਬੇ ਨਾਨਕ ਦਾ ਭਾਈਚਾਰਾ ਅਸੀਂ ਉਤਸ਼ਾਹ ਅਤੇ ਉੱਦਮ ਨਾਲ ਗੁਰੂ ਕੀ ਗੋਦ ਵਿੱਚ ਜੁੜ ਸਕੀਏ ਅਤੇ ਗੁਰੂ ਦੇ ਪਾਏ ਹੋਏ ਪੂਰਨਿਆਂ ਨੂੰ ਸੁਣ ਕੇ ਆਪ ਦਾ ਜਨਮ ਉਜਲਾ ਸਕੀਏ, ਸਫਲਾ ਸਕੀਏ, ਪ੍ਰਵਾਨਿਤ ਚੜ ਸਕੀਏ। ਪਹਿਲਾ ਸ਼ਬਦ ਗੁਰੂ ਮਹਾਰਾਜ ਜੀ ਦੇ ਅਮੁੱਲ ਭੰਡਾਰ ਵਿੱਚੋਂ ਗੁਰੂ ਦੀ ਉਪਮਾ ਵਿੱਚ ਹੀ ਗਾਇਨ ਹੋਇਆ ਹੈ, ਵਕਤ ਦੇ ਕਰਾਗੰਦ। ਦੂਜਾ ਜੋ ਗਾਇਨ ਹੋ ਰਿਹਾ ਹੈ ਇਹ ਭਾਈ ਗੁਰਦਾਸ ਜੀ ਦੀ ਮੁਕੱਦਸ ਮਕਬੂਲ ਰਚਨਾ ਵਿੱਚੋਂ ਹੈ। ਉਹਦੇ ਵਿੱਚੋਂ ਇੱਕ ਤੁਕ ਬਾਰ ਬਾਰ ਸੁਣੀ ਹੈ, ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਡੀਣਾ। ਉਡੀਣਾ ਮੈਨੇ ਨਿਰਾਸ਼ ਹੋਏ ਹੋਏ, ਜਿਹਨਾਂ ਦੇ ਮੂੰਹ ਉੱਡੇ ਹੋਏ ਨੇ, ਹੈਰਾਨ ਹੋਏ ਹੋਏ ਨੇ, ਜਿਹੜੇ ਡਿੱਗ ਪਏ ਨੇ, ਮੁਤਹੱਈਰ ਹੋ ਗਏ ਨੇ, ਜਿਹੜੇ ਮਨੁੱਖਤਾ ਦੀ ਰਾਹ 'ਤੇ ਤੁਰ ਨਹੀਂ ਸਕੇ ਅਤੇ ਹੁਣ ਲਾਚਾਰ ਬੈਠੇ ਨੇ। ਜਿਵੇਂ ਤੁਕ ਆਉਂਦੀ ਹੈ, ਕਾਲੀ ਜਿਨੀ ਨਾ ਰਾਵਿਆ ਦੌਲੀ ਰਾਵੇ ਕੋਏ, ਮੂੰਹ ਉੱਡਿਆ ਹੋਇਆ ਹੈ, ਪਵਰ ਗਏ ਜਵਾਨੀ ਤੁਰ ਗਈ, ਕਾਲੇ ਉੱਡ ਗਏ, ਪਵਰ ਗਏ ਬਗ ਬੈਠੇ ਆਏ, ਹੁਣ ਕੀ ਹੋ ਸਕਦਾ ਹੈ। ਨੈਣੋ ਨੀਰ ਬਹਿ ਤਨ ਖੀਣਾ, ਪੈ ਕੇਸ਼ ਦੁੱਧ ਵਾਨੀ, ਰੂਹ ਦਾ ਕੰਠ ਸ਼ਬਦ ਨਹੀਂ ਉਚਰੇ, ਅਬ ਕਿਆ ਕਰੇ ਪੁਰਾਣੀ। ਜਿਹੜੇ ਇਹੋ ਜਿਹੇ ਉਡੀਣੇ ਪੁਰਸ਼ ਨੇ, ਉਹਨਾਂ ਨੂੰ ਵੀ ਗੁਰੂ ਨੇ ਬਾਂਹ ਫੜੀ ਹੈ, ਸਹਾਰਾ ਦਿੱਤਾ ਹੈ, ਆਸਰਾ ਦਿੱਤਾ ਹੈ, ਆਪਣੇ ਜੀਵਨ ਤੋਂ ਸੇਧ ਦਿੱਤੀ ਹੈ, 72 ਵਰਿਆਂ ਵਿੱਚ ਵੀ ਸੇਵਾ ਹੋ ਸਕਦੀ ਹੈ। ਤੋ ਗੁਰੂ ਸਾਹਿਬ ਆਸਰਾ ਦੇਣ ਵਾਸਤੇ ਆਏ ਸਨ। ਭਾਈ ਗੁਰਦਾਸ ਜੀ ਕਹਿੰਦੇ ਨੇ ਜੀਵਨ ਮੁਕਤ ਕਰੇ ਉਡੀਣਾ, ਉਹਨਾਂ ਉਦਾਸੀਆਂ ਹੋਇਆਂ ਨੂੰ ਵੀ ਜੀਵਨ ਮੁਕਤੀ ਦਾ ਪਦ ਦੇ ਸਕਦੇ ਨੇ। ਅਤੇ ਇਹ ਤੁਕ ਆਪ ਜੀ ਬਾਰ ਬਾਰ ਸਰਵਨ ਕਰ ਰਹੇ, ਤਾਂ ਹੀ ਗੁਰਬਾਣੀ 'ਚ ਆਇਆ ਹੈ ਕਿ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ। ਜੇ ਕਿਸੇ ਦਾ ਇਹ ਖਿਆਲ ਹੋਵੇ ਤਾਂ ਹੁਣ ਕੀ ਸਿੱਖੀ ਧਾਰਨ ਕਰਨੀ ਹੈ, ਹੁਣ ਕੀ ਅੰਮ੍ਰਿਤ ਛਕਣਾ ਹੈ, ਮੈਂ ਕਿਹਾ ਕਿਉਂ, ਕਹਿੰਦੇ ਬੁੱਢੇ ਤੋਤੇ ਨਹੀਂ ਪੜ੍ਹਦੇ। ਇਹ ਕੋਈ ਗੱਲ ਹੈ, ਡਿੱਗਿਆ ਹੋਇਆ ਮਨਾਂ ਦੀ ਗੱਲ ਹੈ, ਉਲਝੇ ਹੋਇਆ ਮਨਾਂ ਦੀ ਗੱਲ ਹੈ, ਇਹ ਅੰਮ੍ਰਿਤ ਹੁਣ ਵੀ ਛਕਿਆ ਜਾ ਸਕਦਾ ਹੈ। ਕਿੱਡੀ ਵੱਡੀ ਉਮਰ ਵਿੱਚ ਜਾ ਕੇ ਬਾਬਾ ਦੀਪ ਸਿੰਘ ਜੀ ਨੇ ਸਿੱਖੀ ਦਾ ਜੌਹਰ ਦਿਖਾ ਦਿੱਤਾ ਹੈ, ਤਾਂ ਇਹ ਤਾਂ ਦਾਤ ਹੈ ਉਸਦੀ, ਜੇ ਬਚਪਨ ਵਿੱਚ ਵਕਤ ਮਿਲ ਗਿਆ ਜ਼ਹਿਰ ਨਸੀਬ, ਜੇ ਜਵਾਨੀ ਸੰਭਾਲ ਲਈ ਤਾਂ ਜ਼ਹਿਰ ਨਸੀਬ, ਤਾਂ ਜੇ ਸਿੱਧੇ ਰਾਹ 'ਤੇ ਬੁਢਾਪੇ ਵਿੱਚ ਕੋਈ ਆ ਜਾਏ ਤਾਂ ਮਾੜਾ ਹੈ। ਮੈਨੂੰ ਉਰਦੂ ਦਾ ਸ਼ੇਰ ਯਾਦ ਆਇਆ, ਉਰਦੂ ਦਾ ਗੌਰ ਫਰਮਾਓ। ਜ਼ੌਕ ਇਸ ਬਹਿਰੇ ਫਨਾ ਮੇ ਕਸ਼ ਦੀਏ ਉਮਰੇ ਰਵਾਂ। ਹਜ਼ਰਤ ਜ਼ੌਕ ਕਹਿੰਦੇ ਨੇ ਇਸ ਦੁਨੀਆ ਅੰਦਰ ਜਿਹੜਾ ਫਨਾ ਦਾ ਸਾਗਰ ਹੈ ਜੋ ਆਇਆ ਸੋ ਚੱਲ ਸੀ, ਇਹਦੇ ਵਿੱਚ ਸਾਡੀ ਜ਼ਿੰਦਗੀ ਦੀ ਕਸ਼ਤੀ ਤੁਰੀ ਜਾ ਰਹੀ ਹੈ। ਬਚਪਨ ਤੋਂ ਤੁਰੇ ਹਾਂ, ਜਵਾਨੀ ਆ ਗਈ, ਬੁਢਾਪਾ ਆ ਗਿਆ। ਜ਼ੌਕ ਇਸ ਬਹਿਰੇ ਫਨਾ ਮੇ ਕਸ਼ਤੀਏ ਉਮਰੇ ਰਵਾਂ, ਜਿਸ ਜਗ੍ਹਾ ਪੈ ਜਾ ਲੱਗੀ ਉਹੀ ਕਿਨਾਰਾ ਹੋ ਗਿਆ। ਜਦੋਂ ਵਕਤ ਮਿਲੇ ਉਹਦੇ ਆਨੰਦ ਮਾਣ ਲਓ। ਤਾਂ ਗੁਰੂ ਸਾਹਿਬ ਉਹ ਮਹਾਨ ਪਰਉਪਕਾਰੀ ਨੇ ਜੋ ਉਡੀਣੀਆਂ ਆਤਮਾਵਾਂ ਨੂੰ ਵੀ ਜੀਵਨ ਮੁਕਤੀ ਦੇ ਦਾਤ ਦਿੰਦੇ ਨੇ। ਆਓ ਪਿਆਰ ਨਾਲ ਸੁਣੀਏ। ਜਿਵੇਂ ਗੁਰੂ ਨਾਨਕ ਜੀ ਨੇ ਆਪ ਦੇ ਪਿਤਾ ਦੀ ਸ਼ਹਾਦਤ ਤੋਂ ਉਪਰੰਤ ਜਦੋਂ 11 ਵਰਿਆਂ ਦੀ ਹਯਾਤੀ ਵਿੱਚ ਅਕਾਲ ਪੁਰਖ ਮਹਾਰਾਜ ਜੀ ਦੀ ਬਖਸ਼ਿਸ਼ ਗੁਰਗੱਦੀ ਸੰਭਾਲੀ, ਅਤੇ ਆਪ ਜੀ ਨੇ ਬੜੀ ਪ੍ਰਵੀਨ ਦਿਮਾਗੀ ਨਾਲ लतीफ दिमागी नाल ये गल जांच ली कि मेरे पिता की शहादत ने जालम साम्राज नूं नर्म नहीं किया, लेकिन इहदा असर भी जरूर हुंदा है। आदर्शिक कुर्बानियां बेअसर नहीं होया कर दियां। ब्लड ऑफ द मार्टियर्स इज द सीड ऑफ चर्च। शहीदां पवित्र आत्मावां दा खून, शहीदां दा खून ही धर्मां दी बुनियाद होया करदा है। बड़ी बारीक बीनी नाल ये गल जाची के दिल कंबाऊ शहादत मेरे पिता ने दिती है लाहौर विच जाके, लेकिन जुल्म कर करके अज्ञानता नाल पशु वृत्ति दी इंतहा नाल मुगल दी आत्मा एडी सुती है कि जागी नहीं। मेरे पिता दी शहादत ने मुगल साम्राज नू नरम नहीं कीता, लेकिन मैनू आश मैनू एक हौसला है कि सारी सिखी दे दिल गर्म जरूर हो गए ने। लोहा जो गर्म होवे तां सियाणे उसका कुछ भी बना लैंदे ने, अणजाण गर्म नू फिर ठंडा कर लैंदे ने। स्ट्राइक वैन दी आयरन इज हॉट, सियाणे कहिंदे ने। गर्म लोहे नू स्ट्राइक करो जे कुछ उहदा बनाउणा। तो गुरु महाराज जी ने भगती मार्ग ते चलण वालियां नू शक्ति दा राह भी दिखाया, ते शक्ति उत्ते चलदियां चलदियां मेहनत करांदियां शस्त्र ते शास्त्र विच प्रवीणता दवाई। गुरु साहिब जी ने 10 वरे आले दुआले दा चक्कर कटिया, लोकां नू अपने ख्याल दे बनाया। गुरु नानक देव जी दा सर्व प्रिय संदेश लोकां तक पहुँचाया, ब्रदरहुड ऑफ मैन एंड फादरहुड ऑफ गॉड। मनुख दा मनुख नाल की संबंध है, इस बशर दा परमेश्वर नाल परमात्मा नाल की संबंध है, ये प्रचार किया। ते अपना नवा प्रोग्राम लोकां नू दस्या, पहले 50 ते फिर 500 ते फिर इलाकियां विच्चों राजपूताने विच्चों जैसलमेर विच्चों भी राजपूत सज्जन आके गुरु दी फौज विच भर्ती हो गए। गुरु साहिब जी दी उम्र 14 वरियां दी हो गई। 14 वरियां विच सतगुरां ने एक होर गल सोची कि लोकां विच साहस भरन लई, जुरत भरन लई, अलुल अजमी भरन लई, दलेरी दे भाव भरन वास्ते, मरदानगी भरन वास्ते होर गल दी बड़ी लोड़ है। वो की है? किला बनाया जा। गुरु साहिब जी ने अमृतसर विच एक किला बनाया जो अज तक कायम है। हुण उसका नाम शायद गोबिंदगढ़ है, उदों महाराज जी ने इसका नाम लोहगढ़ रखिया। किले बनने की खबर पंजाब के मुखबरां राही दिल्ली भी पहुंची जहांगीर तक, लेकिन जहांगीर समझदा सी वो चुप रहा। खबर ते खबर जाती है, वो चुप रहा। थोड़े ही चिर बाद गुरु साहब जी ने एक तख्त बनाया, ते वो बनाया हरिमंदर साहब के अगे बिल्कुल अपोजिट मुतसिल सामने। इस तख्त नू बना के इतिहास कहता है कि ये अंदर भाई गुरदास जी, बाबा बुढ़ा जी ते गुरु हरगोबिंद महाराज आप इटा चकते होंगे सन, मजदूरी करते सन। तो जिस वेले तख्त बन गया संगत जुड़ी, तो महाराज ने संगत नू आख्या इहदा नाम मुस्तूजब करो, तजवीज़ करो। उन्हें क्या सच्चे पातशाह दरगाहों आए हुए हो आप नारायण कलाधार, उहदे तुसी 6वें रूप हो, जो कर रहे हो परमेश्वर दे हुक्म विच कर रहे हो, जो ना रखोगे उन्हूं असी सारे स्वीकार ते सरमस्तक रखांगे। महाराज ने आख्या फिर ये तख्त सज गया है, बन गया है, तामीर हो गया है, इहदा नाम अकाल तख्त रखिया जाए। अकाल तख्त सज गया, निशान 2 लहरा गए। ये भी एक बड़ी रमज की बात सी कि हरिमंदर साहब के सामने एकदम क्यों बनाया गया अकाल तख्त। ये खबरां भी दिल्ली पहुंचियां, CID ने, मुखबरां ने एक दियां कई कई बना के ये खबरां पहुंचाइयां। दीवान चंदू लाल जो गुरु घर का बड़ा ही विरोधी बनिया होया सी, इन्हें अपने नाल कुछ होर गुरु गुरगद्दी के खिलाफ रखण वाले पृथ्वी चंद की औलाद विच्चों मेहरबान, तो उसके अगे कईयां नूं अपने नाल गंढ गंढ के ਰੋਜ਼ ਦੀ ਰੋਜ਼ ਖਬਰਾਂ ਦਿੱਲੀ ਜਹਾਂਗੀਰ ਨੂੰ ਪਹੁੰਚਾਉਣੀਆਂ ਸ਼ੁਰੂ ਕਰ ਦਿੱਤੀਆਂ। ਜਹਾਂਗੀਰ ਆਦਲ ਬਾਦਸ਼ਾਹ ਮੰਨਿਆ ਗਿਆ ਹੈ। ਇਹਨੇ ਇੱਕ ਘੰਟੀ ਵੀ ਲਾਈ ਹੋਈ ਸੀ ਬਾਹਰ ਕਿ ਜਿਹਨੂੰ ਇਨਸਾਫ਼ ਚਾਹੀਦਾ ਹੋਵੇ ਉਹ ਟੱਲੀ ਵਜਾ ਦੇਵੇ ਆ ਕੇ। ਖੈਰ ਇਨਸਾਫ਼ ਤਾਂ ਇਹ ਪਿੱਛੇ ਕਰ ਚੁੱਕਾ ਹੈ। 30 ਮਈ 1606 ਨੂੰ ਲਾਹੌਰ ਵਿੱਚ ਤਵੀਆਂ 'ਤੇ ਬਿਠਾ ਕੇ ਗੁਰੂ ਅਰਜਨ ਦੇਵ ਜੀ ਇਹ ਗੱਲਾਂ ਹੀ ਹੋਇਆ ਕਰਦੀਆਂ ਨੇ। ਕਰਨੀ ਅਤੇ ਕਹਿਣੀ ਵਿੱਚ ਜਿਹੜਾ ਇੱਕ ਹੋਵੇ ਉਹ ਕੋਈ ਵਿਰਲੇ ਹੁੰਦੇ ਨੇ। ਤੋ ਖੈਰ ਸ਼ਿਕਾਇਤਾਂ ਰੋਜ਼ ਰੋਜ਼ ਜਾਵਣ। ਸ਼੍ਰੀ ਹਰਗੋਬਿੰਦ ਮਹਾਰਾਜ ਜੀ ਨੇ ਕਿਲ੍ਹਾ 'ਤੇ ਤਖ਼ਤ ਬਣਾ ਲਿਆ। ਥੋੜ੍ਹੇ ਹੀ ਦਿਨਾਂ ਵਿੱਚ ਗੁਰੂ ਸਾਹਿਬ ਜੀ ਨੇ ਬਿਆਸਾ ਦੇ ਕਿਨਾਰੇ ਇੱਕ ਹੋਰ ਲੜਾਈ ਦੇ ਨੁਕਤੇ ਤੋਂ ਵੀ ਠੀਕ ਅਤੇ ਪ੍ਰਚਾਰ ਦੇ ਨੁਕਤੇ ਤੋਂ ਵੀ ਠੀਕ ਇੱਕ ਜਗ੍ਹਾ ਬਣਾਈ, ਜਿਸ ਦਾ ਨਾਂ ਅੱਜ ਵੀ ਉਹ ਹੀ ਹੈ ਜੋ ਸਤਿਗੁਰਾਂ ਨੇ ਰੱਖਿਆ ਸੀ, ਹਰਗੋਬਿੰਦਪੁਰਾ। ਤੁਹਾਡੇ ਵਿੱਚੋਂ ਕਈਆਂ ਨੇ ਦਰਸ਼ਨ ਕੀਤੇ ਹੋਣਗੇ ਇਸ ਜਗ੍ਹਾ ਦੇ ਵੀ, ਹਰਗੋਬਿੰਦਪੁਰਾ। ਤੋ ਸਤਸੰਗ ਜੀ, ਇਹ ਸਭ ਖਬਰਾਂ ਗੁਰੂ ਦੀਆਂ ਸ਼ਿਕਾਇਤਾਂ ਬਣ ਕੇ ਦਿੱਲੀ ਪਹੁੰਚ ਗਈਆਂ। ਪਰ 10 ਵਰੇ ਜਹਾਂਗੀਰ ਇਸ ਲਈ ਚੁੱਪ ਰਿਹਾ ਕਿ ਪੰਜਾਬ ਵਿੱਚ ਅਤੇ ਖਸੂਸਨ ਲਾਹੌਰ ਵਿੱਚ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਬੜਾ ਜਸ ਹੈ, ਕਿਉਂਕਿ ਇਹਨਾਂ ਦੇ ਪਿਤਾ ਜੀ ਨੇ ਕਾਲ ਦੇ ਮੌਕੇ, ਬਿਮਾਰੀ ਦੇ ਮੌਕੇ, ਭੁੱਖਮਰੀ ਦੇ ਮੌਕੇ ਲਾਹੌਰ ਵਿੱਚ ਜਾ ਕੇ ਪਰਿਵਾਰ ਸਮੇਤ ਬੇਅੰਤ ਸੇਵਾ ਕੀਤੀ ਸੀ। ਭੁੱਖਮਰੀ ਦੇ ਕਾਰਨ ਪੰਜਾਬ ਹੀ ਬਲਕਿ ਖਾਸ ਤੌਰ 'ਤੇ ਪੰਜਾਬ ਦੀ ਰਾਜਧਾਨੀ ਲਾਹੌਰ ਵਿੱਚ ਸੀਤਲਾ ਨਿਕਲ ਆਈ ਸੀ ਮਾਤਾ, ਜਿਹਨੂੰ ਕਹਿੰਦੇ ਸਮਾਲ ਪੌਕਸ। ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਦੋਂ ਇਹ ਸਾਹਿਬਜ਼ਾਦੇ ਹਰਗੋਬਿੰਦ ਜੀ, ਜਿਨ੍ਹਾਂ ਦੀ ਕਥਾ ਰੋਜ਼ ਚੱਲਦੀ ਹੈ, 2 ਵਰੇ ਦੇ ਸੀ। ਮਹਾਰਾਜ ਸਾਰੇ ਪਰਿਵਾਰ ਨੂੰ ਨਾਲ ਲੈ ਗਏ ਸਨ ਕਿ ਪਰਿਵਾਰ ਵੀ ਲੰਗਰ ਦੀ ਸੇਵਾ ਕਰੇਗਾ ਅਤੇ ਹੋਰ ਸਿੱਖ ਵੀ ਕਰਨਗੇ। ਸੀਤਲਾ ਦਾ ਅਸਰ ਗੁਰੂ ਹਰਗੋਬਿੰਦ ਜੀ 'ਤੇ ਵੀ ਹੋਇਆ, ਇਹਨਾਂ ਨੂੰ ਵੀ ਮਾਤਾ ਨਿਕਲੀ ਅਤੇ ਬਹੁਤ ਹੀ ਖਤਰਨਾਕ ਹਾਲਤ ਹੋਣ ਤੋਂ ਬਾਅਦ ਬਚੇ। ਪਰ ਗੁਰੂ ਅਰਜਨ ਦੇਵ ਦਾ ਜਸ ਬੜਾ ਹੈ। ਹਿੰਦੂ ਅਤੇ ਹਿੰਦੂ, ਸਿੱਖ ਅਤੇ ਸਿੱਖ, ਇਨਸਾਫ਼ ਪਸੰਦ ਮੁਸਲਮਾਨਾਂ ਦੇ ਦਿਲ ਵੀ ਵਲੂੰਡਰੇ ਹੋਏ ਸੀ ਜਦੋਂ ਐਸੇ ਸਾਂਝੀਵਾਲਤਾ ਦੇ ਰਹਿਨੁਮਾ ਗੁਰੂ ਅਰਜਨ ਦੇਵ ਜੀ ਨੂੰ ਜਹਾਂਗੀਰ ਨੇ ਸ਼ਹੀਦ ਕੀਤਾ ਸੀ। ਜਹਾਂਗੀਰ ਛੇਤੀ ਕੋਈ ਕਦਮ ਨਹੀਂ ਸੀ ਉਠਾਉਣਾ ਚਾਹੁੰਦਾ, ਇਸ ਤਰ੍ਹਾਂ ਨਾਲ ਉਹ ਚੁੱਪ ਰਿਹਾ। ਤਾਂ ਆਖਰ ਇਹ ਪੰਜਾਬ ਆਇਆ। ਹਾਂ, ਇਹਦੇ ਕੋਲ ਖਬਰਾਂ ਆਈਆਂ। ਇਹਨੇ ਫਿਰ ਕਾਫੀ ਖਬਰਾਂ ਮਿਲਣ ਤੋਂ ਬਾਅਦ ਗੁਰੂ ਹਰਗੋਬਿੰਦ ਮਹਾਰਾਜ ਜੀ ਦੀ ਗ੍ਰਿਫਤਾਰੀ ਦਾ ਆਰਡੀਨੈਂਸ ਜਾਰੀ ਕਰ ਦਿੱਤਾ ਕਿ ਇਹਨੂੰ ਗ੍ਰਿਫਤਾਰ ਕਰਕੇ ਆਗਰੇ ਕਿਲ੍ਹੇ ਅੰਦਰ ਪਹੁੰਚਾਇਆ ਜਾਵੇ, ਜਿੱਥੇ ਸ਼ਾਹੀ ਕੈਦੀ ਰੱਖੇ ਜਾਂਦੇ ਸਨ, ਬਾਗੀ ਕੈਦੀ ਰੱਖੇ ਜਾਂਦੇ ਸਨ, ਗਵਾਲੀਅਰ ਦੇ ਕਿਲ੍ਹੇ ਪਹੁੰਚਾਇਆ ਜਾਵੇ। ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੀ ਗ੍ਰਿਫਤਾਰੀ ਹੋ ਗਈ। ਉਦੋਂ ਗੁਰੂ ਦੀ ਉਮਰ 16 ਵਰਿਆਂ ਦੀ ਸੀ। ਫੌਜ ਬਣਾ ਚੁੱਕੇ ਸਨ, ਤਖ਼ਤ ਬਣਾ ਚੁੱਕੇ ਸਨ, ਕਿਲ੍ਹਾ ਲੋਹਗੜ੍ਹ ਬਣਾ ਚੁੱਕੇ ਸਨ, ਗੋਬਿੰਦਗੜ੍ਹ ਹਰਗੋਬਿੰਦਪੁਰਾ ਵਸਾ ਚੁੱਕੇ ਸਨ। ਤੋ ਸਤਸੰਗ ਜੀ, ਆਪ ਜੀ ਦੀ ਗ੍ਰਿਫਤਾਰੀ ਹੋ ਗਈ। ਪਰਿਵਾਰ ਵਿੱਚ ਵੀ ਬੜੀ ਚਿੰਤਾ ਹੋਈ, ਸਿੱਖੀ ਵਿੱਚ ਵੀ ਬੜੀ ਚਿੰਤਾ ਹੋਈ। ਪਰ ਦਰਦਮੰਦ ਗੁਰੂ ਦਿਲਾਂ ਦੀਆਂ ਫਰਿਆਦਾਂ ਸੁਣ ਕੇ ਜਾ ਰਿਹਾ ਹੈ, ਇਸ ਰਮਜ਼ ਨੂੰ ਕੋਈ ਨਹੀਂ ਜਾਣਦਾ। ਜਿਸ ਵੇਲੇ ਸ਼੍ਰੀ ਹਰਗੋਬਿੰਦ ਮਹਾਰਾਜ ਗਵਾਲੀਅਰ ਦੇ ਕਿਲ੍ਹੇ ਗਏ, ਉਹ ਕਿਲ੍ਹਾ ਹੁਣ ਤੱਕ ਮੌਜੂਦ ਹੈ, ਉੱਥੇ ਬਹੁਤ ਖੂਬਸੂਰਤ ਗੁਰਦੁਆਰਾ ਬਣਿਆ ਹੈ, ਲੱਖਾਂ ਰੁਪਏ ਲਾ ਕੇ ਮਹਾਂਪੁਰਸ਼ਾਂ ਨੇ ਉੱਥੇ ਲੰਗਰ ਸਜਾਇਆ ਹੈ, ਅਤੇ ਇੱਕ ਟਾਈਮ ਉੱਤੇ ਆਪਣੇ ਦਾਸਾਂ ਨੂੰ ਉੱਥੇ ਜਾਣ ਦਾ ਸੁਭਾਗ ਗੁਰੂ ਨੇ ਬਖਸ਼ਿਆ। ਕੀਰਤਨ ਸੇਵਾ ਲਈ ਗਏ ਸਾਂ, 10,000 ਸਿੰਘਾਂ ਦੀ ਪੰਗਤ ਐਟ ਏ ਟਾਈਮ ਉੱਥੇ ਲੱਗਦੀ। ਲੰਗਰ ਕਿਵੇਂ ਸਜਦਾ ਹੈ, ਕਿਵੇਂ ਸੰਗਤਾਂ ਆਉਂਦੀਆਂ ਨੇ, ਇਹ ਇੱਕ ਦਰਸ਼ਨ ਕਰਨ ਵਾਲੀ ਹੀ ਬਾਤ ਹੈ ਕਿਲ੍ਹੇ ਦੇ ਉੱਪਰ। ਤੋ ਕਿਲ੍ਹੇ ਉੱਤੇ ਵੀ ਜਹਾਂਗੀਰ ਨੇ ਕਿਹਾ, ਉਦੋਂ ਜਹਾਂਗੀਰ ਆਗਰੇ ਰਿਹਾ ਕਰਦਾ ਸੀ, ਗੁਰੂ ਦੀ ਗ੍ਰਿਫਤਾਰੀ ਦੀ ਖਬਰ ਪਹੁੰਚ ਗਈ, ਪਰ ਪੰਜਾਬ ਵਿੱਚ ਬੜਾ ਰੋਸਾ ਹੋਇਆ, ਬੜਾ ਦੁੱਖ ਹੋਇਆ, ਅਤੇ ਗੁਰੂ ਕਿਲ੍ਹੇ ਅੰਦਰ ਬੰਦ ਹੋਇਆ। ਆਪ ਜੀ ਨੂੰ ਆਮ ਕੈਦੀਆਂ ਵਾਂਗੂ ਨਹੀਂ ਰੱਖਿਆ ਗਿਆ। ਕਿਲ੍ਹੇ ਦੀ ਵੀ ਉੱਪਰਲੀ ਛੱਤ ਉੱਤੇ ਇੱਕ ਮਕਾਨ ਹੈ ਜਿਹਦਾ ਨਾਂ ਹੈ ਮਾਨ ਮੰਦਰ, ਉਹਦੇ ਵਿੱਚ ਰੱਖਿਆ ਗਿਆ, ਬੜੀ ਨਿਗਰਾਨੀ ਰੱਖੀ ਗਈ। ਤੋ ਉਹਨਾਂ ਦਿਨਾਂ ਵਿੱਚ ਕਿਲ੍ਹੇਦਾਰ, ਫੌਜਦਾਰ, ਉਹਦਾ ਨਾਂ ਸੀ ਹਰੀਦਾਸ ਜਾਂ ਹਰਦਾਸ, ਉਸਦੀ ਡਿਊਟੀ ਸੀ। ਉਹਨੂੰ ਬੜੀ ਤਾਕੀਦ ਕੀਤੀ ਗਈ ਕਿ ਪੂਰਾ ਪੂਰਾ ਧਿਆਨ ਰੱਖਣਾ ਹੈ ਕਿਲ੍ਹੇ ਵਿੱਚ ਵੀ ਗੁਰੂ ਦਾ। ਕਹਿੰਦੇ ਨੇ ਗੁਰੂ ਦੇ ਕਿਲ੍ਹੇ ਵਿੱਚ ਜਾਣ ਨਾਲ ਪੰਜਾਬ ਵਿੱਚ ਤਾਂ ਆਫ ਹੋਇਆ, ਪਰ ਗੁਰੂ ਮਹਾਰਾਜ ਜੀ ਨੇ ਜਾ ਕੇ ਵੇਖਿਆ ਉਹ ਸ਼ਿਵਾਲਿਕ ਪਰਬਤ ਜੋ ਹੈ ਹੁਸ਼ਿਆਰਪੁਰ ਦੇ ਨਾਲ ਲੱਗਦਾ, ਇਹਦੇ ਇਹਨਾਂ ਧਾਰਾਂ ਦੇ ਕਈ ਰਾਜੇ ਮਹਾਰਾਜੇ ਇਸ ਕਿਲ੍ਹੇ ਵਿੱਚ ਕੈਦ ਸਨ। ਮਹਾਰਾਜ ਨੂੰ ਪੁੱਛਣ ਤੋਂ ਪਤਾ ਲੱਗਾ ਕਿ ਕਈ ਕਈ ਵਰੇ ਹੋ ਗਏ ਇਹਨਾਂ ਨੂੰ ਇੱਥੇ ਆਏ, ਅਤੇ ਇਹਨਾਂ ਦੀ ਤਾਦਾਦ ਇਤਿਹਾਸ ਵਿੱਚ 52 ਲਿਖੀ ਹੈ। ਜੂਆਂ ਪਈਆਂ ਹੋਈਆਂ, ਅਣਨਾਤੇ ਅਤੇ ਬੇਗੁਸਲੇ ਬੰਦੇ, ਰਾਜ ਭਾਗ ਕਰਨ ਵਾਲੇ ਹਿੰਦੂ ਰਾਜੇ ਰਾਣੇ, ਮੁਗਲ ਬਾਦਸ਼ਾਹ ਨੇ ਇਹਨਾਂ ਨੂੰ ਬਗਾਵਤ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੋਇਆ ਅਤੇ ਅਣਮਿੱਥੇ ਸਮੇਂ ਲਈ ਜੇਲ੍ਹ ਵਿੱਚ ਸਿੱਟੇ ਹੋਏ। ਗੁਰੂ ਹਰਗੋਬਿੰਦ ਮਹਾਰਾਜ ਦਾ ਜਸ ਤਾਂ ਇਹ ਜਾਣਦੇ ਸਨ, ਆਪ ਜੀ ਨੂੰ ਇੱਥੇ ਆਇਆ ਵੇਖ ਕੇ, ਆਪਣੇ ਵਿਚਕਾਰ ਵੇਖ ਕੇ ਉਹਨਾਂ ਨੇ ਪੁੱਛਿਆ, ਸ਼ਹਿਨਸ਼ਾਹ ਦਿਲਾਂ ਦੇ ਮਹਿਰਮ, ਸਾਡੇ ਭਾਗ ਜਗਾਉਣ ਲਈ ਆਪ ਆਏ ਹੋ? ਜਿਉਂ ਹੀ ਅਸੀਂ ਇੱਥੇ ਆਏ ਹਾਂ, ਦੁੱਖ 'ਤੇ ਦੁੱਖ, ਦੁੱਖ 'ਤੇ ਦੁੱਖ, ਔਖ 'ਤੇ ਔਖ, ਅਜ਼ੀਅਤ 'ਤੇ ਅਜ਼ੀਅਤ ਪਹੁੰਚੀ ਹੈ, ਸਾਨੂੰ ਰਜਮਾ ਖਾਣਾ ਵੀ ਨਹੀਂ ਮਿਲਦਾ। ਤੁਹਾਡੇ ਆਉਣ ਨਾਲ ਸਾਡੇ ਵਿੱਚ ਆਸ ਝਲਕ ਪਈ ਹੈ, ਸਾਨੂੰ ਦਿਸਦਾ ਹੈ ਕਿ ਸਾਡੀ ਰਿਹਾਈ ਹੋ ਜਾਏਗੀ। ਮਹਾਰਾਜ ਨੇ ਆਖਿਆ, ਬੰਦੀ ਛੋੜ ਅਕਾਲ ਪੁਰਖ ਹੈ, ਰਿਹਾਈਆਂ ਉਹਦੇ ਹੁਕਮ ਵਿੱਚ ਹੀ ਹੋਇਆ ਕਰਦੀਆਂ ਨੇ, ਅਤੇ ਮਹਾਰਾਜ ਦੇ ਉੱਥੇ ਰਹਿਣ ਨਾਲ ਇਹਨਾਂ ਨੂੰ ਆਸ ਹੋ ਗਈ। ਜਿਸ ਵੇਲੇ ਪ੍ਰਸ਼ਾਦਾ ਛਕਣ ਵਾਸਤੇ ਗੁਰੂ ਜੀ ਲੈ ਆਇਆ, ਹਰਦਾਸ ਨਾਲ ਕੁਝ ਹੋਰ ਸੇਵਕ ਲੈ ਕੇ ਆਇਆ, ਅਤੇ ਸੱਚੇ ਪਾਤਸ਼ਾਹ ਚੌਂਕੜਾ ਮਾਰ ਕੇ ਬੈਠੇ ਸਨ। ਮਹਾਰਾਜ ਨੇ ਇਨਕਾਰ ਕਰ ਦਿੱਤਾ, ਜ਼ਾਲਮ ਹਕੂਮਤ ਦਾ, ਜਿਹਨੂੰ ਮਨੁੱਖਤਾ ਦੀ ਸੇਵਾ ਦੀ ਯੋਗਤ ਨਹੀਂ ਹੈ ਅਤੇ ਆਪਣਾ ਫਰਜ਼ ਨਹੀਂ ਪਛਾਣ ਰਹੇ, ਮੈਂ ਉਸ ਹਕੂਮਤ ਵੱਲੋਂ ਆਇਆ ਹੋਇਆ ਖਾਣਾ ਨਹੀਂ ਖਾਵਾਂਗਾ। ਪ੍ਰਸ਼ਾਦੇ ਨਾਲ ਰੋਸ ਨਹੀਂ, ਭੇਜਣ ਵਾਲਿਆਂ ਨਾਲ, ਸਾਮਰਾਜ ਨਾਲ, ਜ਼ਾਲਮਾਂ ਨਾਲ ਮੇਰਾ ਰੋਸ ਹੈ। ਹੈਰਾਨੀ ਹੋਈ। ਅਗਲੇ ਦਿਨ ਫਿਰ ਖਾਣਾ ਆਇਆ, ਮਹਾਰਾਜ ਨੇ ਫਿਰ ਇਨਕਾਰ ਕਰ ਦਿੱਤਾ, ਫਿਰ ਆਇਆ, ਫਿਰ ਇਨਕਾਰ ਕਰ ਦਿੱਤਾ। ਪਰੇਸ਼ਾਨ ਹੋ ਗਿਆ ਹਰਦਾਸ, ਲੇਕਿਨ ਭੁੱਖ ਦਾ ਵੀ ਹਜ਼ੂਰ 'ਤੇ ਕੁਝ ਅਸਰ ਨਹੀਂ ਹੈ, ਜਲਾਲ ਕਮਾਲ ਉਸੇ ਤਰ੍ਹਾਂ ਹੈ। ਅਤੇ ਸਤਸੰਗਤ ਜੀ, ਗੁਰੂ ਮਹਾਰਾਜ ਆਪਣੇ ਰੰਗ ਵਿੱਚ ਨੇ, ਨਿਤਨੇਮ ਕਰਦੇ ਨੇ, ਅਤੇ ਇਹਨਾਂ ਰਾਜਿਆਂ ਦੇ ਵਿਚਕਾਰ ਬੈਠ ਕੇ ਪਰਮੇਸ਼ੁਰ ਦੇ ਪਿਆਰ ਦੀਆਂ ਗੱਲਾਂ ਕਰਦੇ ਨੇ। ਅਤੇ ਸੱਚਮੁੱਚ ਜਿਵੇਂ ਗੁਰਬਾਣੀ ਵਿੱਚ ਲਿਖਿਆ ਹੈ, ਜਿੱਥੇ ਜਾਏ ਬਹੀਏ ਭਲਾ ਕਹੀਏ, ਇਹ ਗੁਰਸਿੱਖ ਦਾ ਕਰਮ ਹੈ, ਜਿੱਥੇ ਜਾਏ ਬਹੀਏ ਭਲਾ ਕਹੀਏ, ਝੋਲ ਅੰਮ੍ਰਿਤ ਪੀਜੇ। ਗੁਰੂ ਮਹਾਰਾਜ ਜੇਲ੍ਹ ਵਿੱਚ ਗਏ ਨੇ, ਇਹ ਸਾਰੇ ਦੁਖਿਆਰਿਆਂ ਨੂੰ ਆਸ ਵੱਜ ਗਈ ਹੈ। ਮਹਾਰਾਜ ਨੇ ਖਾਣਾ ਤਲਕ ਖਾਣਾ ਖਾਣ ਤੋਂ ਇਨਕਾਰ ਕਰ ਦਿੱਤਾ। ਬੜੇ ਅਦਬ ਨਾਲ ਹਰਦਾਸ ਨੇ ਆਖਿਆ, ਗੁਰੂ ਜੀ ਮੇਰਾ ਕੋਈ ਦੋਸ਼ ਨਹੀਂ, ਮੈਂ ਨੌਕਰ ਹਾਂ ਹਕੂਮਤ ਦਾ, ਪਰ ਮੈਂ ਸਮਝਦਾ ਹਾਂ ਮੇਰੇ ਅਹਿਦ ਵਿੱਚ, ਮੇਰੀ ਨਿਗਰਾਨੀ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਾਹਿਬਜ਼ਾਦੇ ਹੋ, ਤੁਹਾਡਾ ਪ੍ਰਸ਼ਾਦ ਨਾ ਛਕਣਾ ਮੇਰੇ ਦਿਲ ਉੱਤੇ ਬੋਝ ਹੈ, ਮੇਰੀ ਨੀਂਦ ਹਰਾਮ ਹੋ ਗਈ ਹੈ, ਮੈਂ ਪਰੇਸ਼ਾਨ ਰਹਿੰਦਾ ਹਾਂ, ਤੁਸੀਂ ਆਪ ਹੀ ਹੁਕਮ ਕਰੋ ਅਤੇ ਕਿਸ ਢੰਗ ਦਾ, ਕਿੱਥੋਂ ਆਇਆ ਤੁਸੀਂ ਛੱਕ ਸਕੋਗੇ, ਇਹ ਆਪ ਹੀ ਹੁਕਮ ਕਰੋ। ਮਹਾਰਾਜ ਨੇ ਕਿਹਾ ਕਿ ਗੁਰੂ ਨਾਨਕ ਦੇ ਘਰ ਨੂੰ ਮੰਨਣ ਵਾਲੇ ਗਵਾਲੀਅਰ ਵਿੱਚ ਵੀ ਕਈ ਸਿੱਖ ਨੇ, ਆਗਰੇ ਵਿੱਚ ਵੀ ਕਈ ਸਿੱਖ ਨੇ, ਦਿੱਲੀ ਵਿੱਚ ਵੀ ਕਈ ਨੇ, ਪੰਜਾਬ ਵਿੱਚ ਵੀ ਕਈ ਨੇ, ਸਾਰੇ ਭਾਰਤ ਵਰਸ਼ ਵਿੱਚ ਹਨ, ਅਤੇ ਤੁਸੀਂ ਕੁਛ ਵੀ ਪ੍ਰਬੰਧ ਕਰੋ, ਹਕੂਮਤ ਵੱਲੋਂ ਦਿੱਤੇ ਹੋਏ ਕੋਈ ਸੁੱਖ ਨੂੰ ਲੈਣ ਨੂੰ ਮੈਂ ਤਿਆਰ ਨਹੀਂ, ਕੋਈ ਖੁਰਾਕ ਖਾਣ ਨੂੰ ਤਿਆਰ ਨਹੀਂ। ਅਤੇ ਗਵਾਲੀਅਰ ਵਿੱਚ ਜਾ ਕੇ ਮਹਾਰਾਜ ਅੰਤਰਜਾਮੀ ਨੇ ਜਾਂ ਵਾਕਫ ਨੇ, ਬਾਹਰ ਜਾਮੀ ਵੀ ਨੇ, ਉਹਨਾਂ ਨੇ ਕਿਹਾ ਅਮਕੇ ਸਿੱਖ ਦੇ ਘਰੋਂ ਮੈਨੂੰ ਪ੍ਰਸ਼ਾਦਾ ਲਿਆ ਕੇ ਭੇਜੋ, ਉਹਦੇ ਘਰ ਦਾ ਬਣਿਆ ਹੋਇਆ ਮੈਂ ਪ੍ਰਸ਼ਾਦਾ ਛਕਾਂਗਾ। ਸਤਸੰਗਤ ਜੀ, ਜਿਵੇਂ ਪਹਿਲੇ ਜਾਮੇ ਅੰਦਰ ਗੁਰੂ ਹਰਗੋਬਿੰਦ ਜੀ ਨੇ ਆਪਣੇ ਘਰੋਂ ਉੱਠੇ, ਅਨੇਕਾਂ ਸੁੱਖ ਛੱਡ ਕੇ ਉੱਠੇ ਅਤੇ ਭਾਈ ਲਾਲੋ ਦੇ ਘਰ ਜਾ ਕੇ ਡੇਰਾ ਕੀਤਾ, ਅਤੇ ਮਲਕ ਭਾਗੋ ਦੀਆਂ ਅੱਤ ਕੀਮਤੀ ਰੋਟੀਆਂ, ਪੂੜੀਆਂ, ਪ੍ਰਸ਼ਾਦ, ਹੋਰ ਅਨੇਕਾਂ ਕਿਸਮ ਦੇ ਕਿਆਮ ਤੁਆਮਾਂ ਨਾਲੋਂ ਆਪਣੇ ਯਾਰ ਅਤੇ ਹੱਕ ਦੀ ਕਿਰਤ ਕਰਨ ਵਾਲੇ, ਧਰਮ ਕਿਰਤ ਕਰਨ ਵਾਲੇ ਲਾਲੋ ਦੇ ਘਰ ਦੀ ਰੋਟੀ ਖਾ ਕੇ ਮਹਾਰਾਜ ਖੁਸ਼ ਹੋਏ, ਕੋਦਰੇ ਨੂੰ ਅੰਮ੍ਰਿਤ ਤੋਂ ਵੀ ਵੱਧ ਆਖਿਆ। ਮਹਾਰਾਜ ਨੇ ਕਿਹਾ ਗਵਾਲੀਅਰ ਅੰਦਰ ਇੱਕ ਸਾਡਾ ਪਿਆਰਾ ਰਹਿੰਦਾ ਹੈ, ਉਹਨੂੰ ਜਾ ਕੇ ਢੂੰਡੋ। ਜਿਸ ਵੇਲੇ ਉਹਦੇ ਘਰ ਗਏ ਤਾਂ ਘਰੋਂ ਪਤਾ ਲੱਗਾ ਕਿ ਉਹ ਘਾਹ ਵੇਚਣ ਗਿਆ ਹੋਇਆ ਹੈ, ਘਾਹੀ ਸੀ ਘਾਹੀ, ਘਾਹ ਵੇਚਣ ਗਿਆ ਹੋਇਆ ਹੈ। ਹਰਦਾਸ ਦੇ ਭੇਜੇ ਹੋਏ ਨੌਕਰ ਉਹਨੂੰ ਢੂੰਡ ਕੇ ਲਿਆਏ, ਘਰ ਲੈ ਆਉਂਦਾ ਅਤੇ ਇਹ ਬੜਾ ਘਬਰਾਇਆ। ਦੁੱਲ ਤਾਂ ਦੁਖੀ ਸੀ ਇਸ ਦਾ ਕਿ ਗੁਰੂ ਹਰਗੋਬਿੰਦ ਮਹਾਰਾਜ ਦੀਨ ਦੁਨੀਆ ਦੇ ਮਾਲਕ ਗਵਾਲੀਅਰ ਵਿੱਚ ਆਏ ਤਾਂ ਕੈਦੀ ਬਣ ਕੇ, ਅਤੇ ਕੈਦੀ ਕੋਈ ਸਧਾਰਨ ਥਾਂ ਦੀ ਨਹੀਂ, ਸ਼ਾਹੀ ਕਿਲ੍ਹੇ ਦੀ। ਤਾਂ ਸੰਗਤ ਜੀ, ਮਹਾਰਾਜ ਦਾ ਹੁਕਮ, ਇਹਨੂੰ ਉਹਨਾਂ ਸਿਪਾਹੀਆਂ ਦੱਸਿਆ ਕਿ ਗੁਰੂ ਸਾਹਿਬ ਜੀ ਨੇ ਕਈ ਦਿਨ ਤੋਂ ਭੋਜਨ ਨਹੀਂ ਕੀਤਾ। ਉਹ ਕਹਿੰਦੇ ਮੈਂ ਨਹੀਂ ਖਾਣਾ, ਹਕੂਮਤ ਦਾ ਲਿਆਂਦਾ ਹੋਇਆ ਅਤੇ ਤੇਰੇ ਘਰ ਦਾ ਪ੍ਰਸ਼ਾਦਾ ਛਕਣਾ। ਕਹਿੰਦੇ ਨੇ ਇਹਨੇ ਗੱਲ 'ਚ ਪੱਲਾ ਪਾਇਆ। ਇਤਨਾ ਇਹਦਾ ਮਨ ਖੁਸ਼ੀ ਅਤੇ ਵੈਰਾਗ ਵਿੱਚ ਆਇਆ ਕਿ ਨੈਣਾ 'ਚੋਂ ਸ਼ਹਿਬਰ ਲੱਗ ਗਈ, ਹੇ ਗੁਰੂ ਤੂੰ ਸੱਚਮੁੱਚ ਹੀ ਗਰੀਬ ਨਿਵਾਜ਼ ਹੈ, ਹੇ ਗੁਰੂ ਤੂੰ ਸੱਚਮੁੱਚ ਹੀ ਨਿਮਾਣਿਆਂ ਦਾ ਮਾਣ ਹੈ, ਨਿਤਾਣਿਆਂ ਦਾ ਤਾਣ ਹੈ, ਬੇਪਨਾਹਾਂ ਦੀ ਪਨਾਹ ਹੈ। ਕਹਿੰਦੇ ਨੇ ਜਿਵੇਂ ਖੁਸ਼ੀ ਵਿੱਚ ਉਛਲ ਉਛਲ ਰੋਇਆ, ਭਰ ਭਰ ਰੋਇਆ, ਅਤੇ ਇਹਨੇ ਇੱਦਾਂ ਹੀ ਆਪਣਾ ਦਿਲ ਹਲਕਾ ਕਰ ਲਿਆ। ਘਰਵਾਲੀ ਨੂੰ ਲੈ ਕੇ ਸੌ ਸੌ ਸੁੱਚਮਾਂ ਨਾਲ, ਦਰਅਸਲ ਤਾਂ ਸੁੱਚੇ ਹੱਥ ਇਹਦੇ ਕਿਰਤ ਨਾਲ ਹੀ ਹੋਏ ਹੋਏ ਸਨ, ਧਰਮ ਕਿਰਤ ਕਰਨ ਵਾਲੇ ਹੱਥ ਸੁੱਚੇ ਹੋਇਆ ਕਰਦੇ। ਇਹ ਭੋਜਨ ਤਿਆਰ ਕੀਤਾ ਅਤੇ ਆਪਣੀ ਵੱਲੋਂ ਵੱਧ ਤੋਂ ਵੱਧ ਜ਼ੋਰ ਲਾ ਕੇ ਪ੍ਰਸ਼ਾਦੇ ਅਤੇ ਦਾਲਾਂ ਸਜਾਇਆ ਅਤੇ ਕਿਲ੍ਹੇ ਨੂੰ ਲੈ ਗਿਆ। ਗੁਰੂ ਸਾਹਿਬ ਦੇ ਅੱਗੇ ਜਾ ਕੇ ਡੂੰਘੀ ਨਮਸਕਾਰ ਕੀਤੀ। ਸੱਚੇ ਪਾਤਸ਼ਾਹ ਨੇ ਬਚਨਾਂ ਨਾਲ ਅਤੇ ਤੱਕਣੀ ਨਾਲ ਨਿਹਾਲ ਕਰ ਦਿੱਤਾ, ਉਹਦੇ ਘਰ ਦਾ ਭੋਜਨ ਛਕਿਆ। ਜਿਤਨੀ ਦੇਰ, ਜਿੰਨੇ ਵਰੇ ਗੁਰੂ ਸਾਹਿਬ ਜੀ ਇੱਥੇ ਰਹੇ, ਉਹਨਾਂ ਚਿਰ ਇਸ ਘਾਹੀ ਦੇ ਘਰੋਂ ਹੀ ਪ੍ਰਸ਼ਾਦਾ ਆਉਂਦਾ ਰਿਹਾ। ਜਿਉਂ ਜਿਉਂ ਗੁਰੂ ਦੀ ਸੇਵਾ ਕੀਤੀ, ਤਿਉਂ ਤਿਉਂ ਇਹਦੇ ਭਾਗ ਜਾਗਦੇ ਗਏ। ਦੁਨਿਆਵੀ ਤੌਰ 'ਤੇ ਵੀ ਮਾਲਾਮਾਲ ਹੋਇਆ ਅਤੇ ਆਤਮਿਕ ਤੌਰ 'ਤੇ ਵੀ ਮਾਲਾਮਾਲ ਹੋ ਗਿਆ। ਆਓ ਸਾਰੇ ਆਖੀਏ ਸਤਨਾਮ ਸ਼੍ਰੀ ਵਾਹਿਗੁਰੂ। ਆਓ ਪਿਆਰ ਨਾਲ ਇੱਕ ਤੁਕ ਸੁਣੀਏ, ਜਿਸ ਦਾ ਪਹਿਲੇ ਕੀਰਤਨ ਹੋਇਆ, ਸਤਿਗੁਰ ਬੰਦੀ ਛੋੜ ਹੈ। ਜਾਇਜ਼ਾ ਲੈਣ ਵਾਸਤੇ ਜਹਾਂਗੀਰ ਆਗਰੇ ਤੋਂ ਦਿੱਲੀ ਅਤੇ ਅੱਗੇ ਤੋਂ ਅੱਗੇ ਪੰਜਾਬ ਵਿੱਚ ਆਇਆ, ਲਾਹੌਰ ਵਿੱਚ ਆਇਆ। ਪਹਿਲੇ ਵੀ ਆਪਣੇ ਸੇਵਕਾਂ ਨੂੰ ਸੇਵਾ ਬਖਸ਼ਦਿਆਂ ਹੋਇਆਂ ਇਹ ਗੱਲ ਸੁਣੀ ਹੈ, ਪੜ੍ਹੀ ਵੀ ਹੈ ਕਿ ਜਹਾਂਗੀਰ ਆਪਣੇ ਪੰਜਾਬ ਦੇ ਦੌਰੇ ਉੱਤੇ ਸਾਈਂ ਮੀਆਂ ਮੀਰ ਨੂੰ, ਜਿਨ੍ਹਾਂ ਦਾ ਅਸਲੀ ਨਾਮ ਹਜ਼ਰਤ ਮੀਨੁਲ ਇਸਲਾਮ ਹੈ, ਉਰਫ ਮੀਆਂ ਮੀਰ, ਉਹਨਾਂ ਦੀ ਜ਼ਿਆਰਤ ਨੂੰ ਉਹਨਾਂ ਦੇ ਡੇਰੇ ਜਾਇਆ ਕਰਦਾ ਸੀ। ਅਤੇ ਹਿੰਦੁਸਤਾਨ ਦਾ ਬਾਦਸ਼ਾਹ ਹੁੰਦਿਆਂ ਕਈ ਕਈ ਘੰਟੇ ਉਹਨਾਂ ਦੇ ਬੂਹੇ 'ਤੇ ਖਲੋਤਾ ਰਹਿੰਦਾ ਸੀ। ਮੀਆਂ ਮੀਰ ਕਹਿੰਦੇ ਸੀ, ਤੂੰ ਬਾਰ ਬਾਰ ਨਾ ਆਇਆ ਕਰ ਮੇਰੇ ਕੋਲ, ਸਾਨੂੰ ਆਪਣਾ ਵੀ ਕੰਮ ਕਰਨ ਦਿਆ ਕਰ। ਉਹ ਚੌਂਕੜਾ ਮਾਰ ਕੇ ਬੈਠੇ ਹੋਵਨ ਅਤੇ ਤਸਵੀ ਫੇਰਨ ਅਤੇ ਅੱਲਾਹ ਦਾ ਵਿਰਦ ਜ਼ਿਕਰ ਕਰਨ। ਇੱਕ ਦਿਨ ਇਹਨੇ ਪੁੱਛ ਹੀ ਲਿਆ, ਤੁਸੀਂ ਕੀ ਕੰਮ ਕਰਦੇ ਹੋ? ਮੈਨੂੰ ਤਾਂ ਤੁਸੀਂ ਵਿਹਲੇ ਹੀ ਦਿਸਦੇ ਹੋ। ਕਈ ਬੰਦੇ ਇਸ ਤਰ੍ਹਾਂ ਵੀ ਕਰਦੇ ਨੇ, ਮੈਂ ਤਾਂ ਇਸ ਲਈ ਆਇਆ ਹਾਂ, ਜਹਾਂਗੀਰ ਨੇ ਕਿਹਾ, ਵੀ ਤੁਸੀਂ ਇਕੱਲੇ ਹੀ ਹੋਵੋਗੇ ਇਕੱਲੇ, ਅਤੇ ਮੈਂ ਚੱਲ ਕੇ ਤੁਹਾਡੀ ਇਕੱਲ ਨੂੰ ਦੂਰ ਕਰਾਂ, ਤੁਸੀਂ ਇਕੱਲੇ ਹੋਵੋਗੇ। ਮੀਆਂ ਮੀਰ ਨੇ ਇਹਦੀ ਵੱਲ ਤੱਕ ਕੇ ਕਿਹਾ, ਪਹਿਲਾਂ ਤਾਂ ਨਹੀਂ, ਤੇਰੇ ਆਉਣ ਨਾਲ ਜ਼ਰੂਰ ਇਕੱਲਾ ਹੋ ਗਿਆ। ਧਿਆਨ ਨਜ਼ਰ, ਪਹਿਲਾਂ ਮੈਂ ਇਕੱਲਾ ਨਹੀਂ ਸੀ। ਗੁਰਬਾਣੀ ਆਉਂਦੀ ਹੈ ਇਸ ਅਵਸਥਾ ਵਾਲੇ ਬੰਦੇ ਦੀ ਗੱਲ ਕਹਿੰਦੀ ਹੈ, ਜੋ ਸਿਮਰਨ ਵਿੱਚ ਜੁੜਿਆ ਹੋਵੇ ਉਹਦੀ ਇਹ ਅਵਸਥਾ ਹੁੰਦੀ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਪਰ ਇਹ ਅਵਸਥਾ ਬਣਦੀ ਕਦੋਂ ਹੈ? ਜਦੋਂ ਸਿਮਰ ਸਿਮਰ ਤਿਸ ਸਦਾ ਸਮਾਲ। ਐਵੇਂ ਨਹੀਂ ਗੱਲਾਂ ਨਾਲ, ਜਿੱਦਾਂ ਮੈਂ ਕਹਿੰਦਾ ਇੱਦਾਂ ਥੋੜ੍ਹਾ ਬਣ ਜਾਂਦੀ। ਅੱਗੇ ਜੁਗਤ ਦੱਸੀ ਹੈ, ਤੌਰ ਦੱਸਿਆ, ਤਰੀਕਾ ਦੱਸਿਆ, ਢੰਗ ਦੱਸਿਆ ਹੈ, ਸਿਮਰ ਸਿਮਰ ਤਿਸ ਸਦਾ ਸਮਾਲੇ, ਫਿਰ ਕੀ ਹੁੰਦਾ? ਗੁਰ ਮੇਰੇ ਸੰਗ ਸਦਾ ਹੈ। ਮੀਆਂ ਮੀਰ ਨੂੰ ਜਹਾਂਗੀਰ ਨੇ ਕਿਹਾ, ਆਪਣੀ ਸ਼ਹਿਨਸ਼ਾਹੀਅਤ ਦੇ ਤਕੱਬਰ ਵਿੱਚ, ਮੈਂ ਲਾਹੌਰ ਆਇਆ ਸਾਂ, मैं सोचा कि हजरत जी तुसा कल्ले बैठे होवोगे ते मैं चल के थोड़ा चित परचावा दिल लावा। आखन लगे जहांगीर सलीम पहला नहीं सी तेरे आने नाल मैं जरूर कल्ला हो गया। मैं तेनू कई बार कहा कि सानू अपना काम कर दिया करो ते तुसी अपना करया करो। आम लोगों ये लोग वेले दिसदे होंदे ने पर दरअसल वेले नहीं होंदे, बड़ी जिम्मेदारी होया करती है इन्हां दी जे महसूस करन तां। तो जहांगीर मियाँ मीर दे कोल जाके तप्पड़ ते बहना फखर समझदा सी। नूर जहां हिंदुस्तान की पटराणी इत्थे झाड़ू देना फखर समझिया करती सी। तो बैठन तो बाद मियाँ मीर ने जहांगीर नाल गलबात की कि तैनू पता है तेरे अहद अंदर श्री गुरु अर्जन देव जी शहीद होए ने। हाँ जी पता है। खुदा दे कहर तो डर जहांगीर, तैनू इलम है कि तैनू गलत बंदियां ने मुश्किल करके भड़का के उचला के फकीर दे साहबजादे ब्रह्म ज्ञानी राजयोग दे मालिक स्टेट एंड चर्च दे मालिक स्पलेंजर एंड स्टेट दे मालिक भगती ते शक्ति दे मालिक सल्तनत ते फकरिश दे मालिक नरेशी ते दरवेशी दे मालिक राज ते जोग दसन वाले दीन ते दुनिया एक थां टिका के दस देन वाले गुरु नूं भी तू कैद कीता है। जहांगीर ने हथ जोड़े जी हाँ, कह लगे बहोश बाश सुरत कर राजो नरक आम कहावत है, आम कहावत है। कहिंदे ने कंब गया ते वापस चलिया गया। इतिहास विच इदां भी लिखिया है कि इन्हें किस तरह यतन किया कि अकाल तख्त की साजना विच कुछ मेरा हिस्सा भी पै जाए। जिमें इहदे वडेरे अकबर ने भी गोइंदवाल साहब आके कुछ भेटा पेश की सी। खैर ये वापस आया, पंजाब विच रोस मीटिंगा होईयां, बाबा बुढ़ा ते भाई गुरदास जी होरी सिखां नूं लैके रात नूं जत्था कीर्तन करदा हरिमंदर दे गिरद फिरना, हत्थां विच मसाला होणियां। अजकल भी जी उत्थे चौकी निकलती, शायद आपने कभी दर्शन किए हो, रात में परिक्रमा करती करती अकाल तख्त आउंदी है, हाथ विच मसाल हुंदी है। वह रोस मीटिंगा ते रोस चौकियां दे प्रतीक है कि हरगोबिंद महाराज जी नूं अकारण जेल विच पाया होया है। भाई गुरदास जी ते होर सिख उदों इदां मसाला फड़ के शब्द पढ़िया करते सन। अग ला दित्ती उन्होंने सारे देश अंदर कि हकूमत अयो कम कर रही है। तो खैर हुण तक उहदी ओह प्रतीक चौकी चलती है। जहांगीर दे कोल मुसलमाना वालों भी काफ़ी अपील आनिया शुरू हो गई, जिन्हां विच्चों वजीर खां ते मियाँ मीर दा नाम बड़ा काबिले जिक्र नाम है। आखिर जहांगीर ने सोचा कि मैं ये ज्यादती की है। कई लिखारियों ने इतिहास लिखिया है, पांच चार अंग्रेज़ों के मैनू नाम याद ने। इस तरह कश्मीर का एक लिखारी है दबिस्ता ने मजाहब का मोहसिन पानी, उन्हें भी लिखिया है ते होर भी कई ने। सरदार रतन सिंह पंगू ने भी इतिहास लिखिया है। मोहसिन सानी कहता है कि गुरु ने 12 साल ले ग्वालियर के किले बंद कर दिता, लेकिन हो सकता है कि ऐसा ही हुक्म सादर होया होवे। पर दो वरिया तो बाद जहांगीर ने समझिया कि हुण मैनू इन्हां नाल सुलह करके बाकी का समा गुजारना चाहिए है, क्योंकि पंजाब की हालत अबतर हो गई है मेरी करनी करतूत नाल। तो इन्हें महाराज वास्ते रहाई का हुक्म आगरे तो भेजिया, तो हुक्म लैके आने वाला सी वजीर खां लाहौर वाला। आप जी की उम्र उदों 19 वर्षां की सी, 16 वर्षे विच आप कैद होए। 19 वर्षां के गभरू ते दर्शनी जवान सन सतगुर सच्चे पातशाह, जिस वेले बड़े अदब दे नाल हरदास ने ते वजीर खां ने महाराज दे कोल रहाई का हुक्म सुनाया। तो गुरु साहब तो खामोश रहे, लेकिन ता ही मार के रो पे उम्र कैदी 52 राजे, जिन्होंने गुरु के जान नाल बड़ा ही सुख मिलिया सी। सात संगत जी, पंजाब तो संगत ग्वालियर जाती सी। इतिहास कहता है कि तुरके जाना तुरके आना गुरु के आशकां परवानिया ने, उन्हां दी शमा किले विच लटट बलदी सी। परवाने जथे बना के वह काफले बना के उत्थे जांदे सन, मुलाकात ले किसे नूं आग्या नहीं सी। किले की परिक्रमा करनी, प्रदक्षिणा करनी, किले दियां दीवारां नूं कुटना, सजदे अदा करने ते चुम्मे लै लै के किसंग कर करके बोसे लै लै के उन्हां इट्टां दे दलीज़ां दे संगतां ने वापस आना, फिर होर जथा चले जाना। तो सात संगत जी, इस तरह के नाल गुरु साहब के रहाई का हुक्म जो किले च आया तो हाहाकार मच गई। इन्हों राजिया ने कहा महाराज थोड़े जाने तो बाद सानू कतल तो उरे कोई सजा नहीं होगी। महाराज ने कहा जे मेरे रहन नाल थानू सुख है तो मैं जानू तैयार नहीं। ऐसे गरीबन वाज दर्दा के मालिक ने दर्द दिल के वास्ते पैदा किया इंसान को, वर्णतायत के लिए कुछ कम न थे करोबियाँ, करोबियाँ मैंने फरिश्ते मलकूर। तो महाराज ने इन्हों एडा हित किया। तो सत्संग जी श्री गुरु हरगोबिंद महाराज ने इनकार कर दिता हो जाता। आखिर एक होर भी गल इत्थे याद रखने वाली है, दीवान चंदू लाल जदों ये तक खबर गई, ये भी फाइनेंस के महकमे विच सी, जिला गुरदासपुर के रहने वाला सी, रोहेले पिंड दा सी, मुगलों को सर्विस करता सी, फाइनेंस के महकमा माल विच कम करता सी। खैर दीवान चंदू लाल नूं जदों पता लगा कि हरगोबिंद दी रहाई होण वाली है, तो रहाई का दूसरा मतलब है कि जहांगीर दी इहदे नाल कुछ नेड़ता हो जाएगी। इहनू अपनी करतूत का डर से कि मैं गुरु अर्जन देव जी ने इदा इदा मारिया है, इदा इदा शहीद कराया है। इन्हें एक यतन किया, एक कुर्ता बनाया, लिबास बनाया, पोशाक बनाई। कई इतिहासकार तो कहिंदे कि हरदास ग्वालियर किले का जो फौजदार सी इह चंदू का रिश्तेदार सी। एनी हाउ जे रिश्तेदार नहीं तो वाकफकार जरूर सी, क्योंकि वह भी ऑफिसर सी। वह कुर्ता इहदे कोल भेजिया, लेकिन याद रहे उहदी बुणत अंदर उहदी साखत अंदर कोई ऐसी तजवीज़ रखी कि जदों गुरु हरगोबिंद जी उस कुर्ते नूं पहनण गए तो मुसामा दे राह रोमा दे राह इहनां विच जहर चली जाएगी। वह कुर्ते विच किस तरह इस तरह नाल कोई नहीं कला कीती हुई सी। ऐसे बंदियां नूं कलाकार भी मिल जाते हैं, आर्टिस्ट भी मिल जाते हैं। कुर्ता पहनणगे तो गुरु हरगोबिंद दे हौली हौली अंदर जहर सराज कर जाएगी, स्लो पॉइजन नाल ही मर जाएंगे। इन्हें यह भी गल दस दी, कुछ हरदास नूं भी गुड़ खिलाउण दा मिठा खिलाउण दा यतन किया, पे मिठा खिलाउणा मैंने रिश्वत देनी, पे गुरु नूं इत्थे खत्म कर दे। पर हरदास जेल विच गुरु नूं तक के उहदा उपदेश सुन के उहनां दा वर्तारा देख के उहनां दा जेरा वेख के उहनां दा जलाल जमाल देख के ते उहनां दा सिख बन चुका सी सिख। ते गुरु साहिब जी ने अपने नाल प्यार करन वाले हरदास तो कदी कोई अयोग कम नहीं कराए। हरदास ने महाराज के चरणों में मत्था टेकिया ते आखन लगा सच्चे पातशाह ए एक होर वड्डी गल होण वाली सी पर मैं इनकार कर दिता है। महाराज ने कहा कि सारी कुर्ते की गल दस दी। इस तरह के वातावरण अंदर गुरु हरगोबिंद महाराज जी ने इनकार कर दिता आउण तो। हरदास फिर वापस जाता है, नाल वजीर खां लाहौर जाता है, तो आगरे पहुँच के जहांगीर तक मुलाकात की, उन्हें रहा होना मंजूर नहीं किया। जहांगीर ने कहा रहा जरूर करना है, क्यों नहीं किया? आखन लगे मैं इतों ता जावगा जे 52 उम्र कैदी हिंदू राजे भी नाल रहा किए जावन, नहीं तो मैं इतें ही रहाँगा। गुरु नानक बाबर दियाँ चक्कियाँ पींदा है, मैं इतें ही रहाँगा जब तक ये कैदी इतने ने। किड़ा प्यार है। गुरु हरगोबिंद ने कहा मैं इतें ही रहाँगा जब तक ये कैदी इतने ने, मेरा जाना इन्हों सारू नाल भगत इतना ही करते हैं। राजे जनक ने नरकों के सारे नरकी बंदे छुड़ाते से, गुरु हरगोबिंद जी ने इनकार कर दिता। तो आखिर एक तजवीज़ बनाई गई, एक वड्डा चोला बनाया गया जिस दिया 52 कलियाँ रखिया गई। तो यह हुक्म होया, एक नाटक खेडिया गया, विचित्र नाटक, कि जो राजा गुरु के जामे की कन्नी कली पकड़ लेगा वह रहा हो जाएगा। इतिहास कहता है कि गुरु साहब जी ने अरदास की, इतों फिर 52 राजिया नूं गल दसी गई। ये भी बड़ी प्रसन्नता विच ने, धन गुरु हरगोबिंद, धन गुरु हरगोबिंद कहिंदे ने। ते महाराज जी ने वो चोला पाया जो हरदास बनवा के ले आया सी, ते सच्चे पातशाह ने इस ढंग नाल जाण वास्ते कह दिता। एक एक कन्नी नूं पकड़ के, एक एक तनी नूं पकड़ के उम्र कैदी हिंदू 52 राजे जेल विच्चों रहा होए। ते उस वेले जर्रे जर्रे विच्चों, कोनों मकान विच्चों, अरशां कुरशां विच्चों, फरशां विच्चों, पुरा हवाई विच्चों, ਪੱਤੇ ਪੱਤੇ ਤੇ ਜ਼ਰੇ ਜ਼ਰੇ ਵਿੱਚੋਂ ਇੱਕ ਆਵਾਜ਼ ਆਈ ਸੀ ਕਿ
ਸਤਿਗੁਰ